ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਅਕਲ ਤੇ ਲਿਬ, ਨਾਮ ਤੇ ਆਤਮਾ, ਗੁਰਮਤਿ ਦੇ ਮੈਦਾਨ ਵਿਚ ਫਰਕ। ਸ਼ਬਦ ਚੀਨ ਆਤਮ ਪ੍ਰਗਾਸਿਆ, ਸਹਿਜੇ ਰਿਹਾ ਸਮਾਈ, ਮਿਲਿਆ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰਿਆਤਮੇ ਜੇ ਮਿਲੇ, ਮਿਲਿਆ ਕਈਏ ਸੋਏ। ਪਾਠ ਸੱਜਣਾ ਨੇ ਗੁਰਮਤ ਦੇ ਵਿਦਾਂਤ ਮਤ ਵਿਚ ਇਕ ਵੱਡਾ ਫਰਕ ਇਹ ਵੇਖਿਆ ਹੋਵੇਗਾ, ਜੋ ਵਿਦਾਂਤ ਮਤ ਵਿਚ ਭਾਵੇਂ ਆਤਮਾ ਮੁੜ ਮੁੜ ਆਉਂਦਾ ਹੈ ਪਰ ਨਾਮ ਦਾ ਜ਼ਿਕਰ ਬਿਲਕੁਲ ਹੀ ਨਹੀਂ। ਗੁਰਮਤ ਵਿਚ ਸਾਡਾ ਸਾਰਾ ਜ਼ੋਰ ਨਾਮ ਉਪਰ ਹੈ, ਅਸੀਂ ਆਤਮਾ ਨੂੰ ਵੀ ਨਾਮ ਦੇ ਹੀ ਰਾਹ ਹੌਲੀ ਹੌਲੀ ਘਾਲਾਂ ਤੇ ਕਮਾਈਆਂ ਨਾਲ ਅੱਪੜਦੇ ਹਾਂ, ਪਰ ਨਵੀਨ ਵੇਦਾਂਤੀ ਝਟਪਟ ਅਕਲ ਰਾਹੀਂ ਆਤਮਾ ਉਪਰ ਅੱਪਣ ਦੀ ਕੋਸ਼ਿਸ਼ ਕਰਦੇ ਹਨ। ਹੁਣ ਅਸਾਂ ਨਾਮ ਤੇ ਆਤਮਾ ਉਤੇ ਪਰ ਸਬਰ ਵਿਚਾਰ ਕਰਨੀ ਹੈ ਤੇ ਇਸ ਗੱਲ ਨੂੰ ਖੋਲ ਕੇ ਤੱਕਣਾ ਹੈ ਜੋ ਨੇਰੀ ਪੂਰੀ ਅਕਲ ਸਾਨੂੰ ਕਿਉਂ ਆਤਮਾ ਤੱਕ ਨਹੀਂ ਖੜ ਸਕਦੀ ਤੇ ਨਾਮ ਦੀ ਅਗੰਮੀ ਸ਼ੋਅ ਕਿਸ ਕਰਕੇ ਜ਼ਰੂਰੀ ਹੈ। ਮਹਾਰਾਜ ਜੀ ਨੇ ਉਪਰੋਕਤ ਮਹਾਂਭਾਗ ਵਿਚ ਦੱਸਿਆ ਹੈ, ਮਿਲਿਆ ਮਿਲਿਆ ਨਾ ਮਿਲੇ, ਭਾਵ ਆਖਦੇ ਹਨ ਕਿ ਅਸੀਂ ਅਕਲੀ ਵਿਚਾਰ ਨਾਲ ਹੀ ਉਥੇ ਅੱਪੜ ਗਏ ਹਾਂ, ਉਹ ਵਾਸਤਵ ਵਿਚ ਨਹੀਂ ਅੱਪੜੇ, ਉਹ ਨਾ ਆਤਮਾ ਨੂੰ ਤੇ ਨਾ ਪਰਮਾਤਮਾ ਨੂੰ ਮਿਲੇ ਹਨ। ਅਸਲ ਵਿਚ ਉਹ ਮਿਲਦੇ ਹਨ ਜੋ ਅਕਲ ਦੇ ਨਾਲ ਨਾਮ ਦੀਆਂ ਟੰਗਾਂ ਉਪਰ ਖੜੋ ਕੇ ਆਤਮਾ ਰੂਪੀ ਆਕਾਸ਼ ਨੂੰ ਜਾ ਛੋਹਦੇ ਹਨ। ਹਾਂ ਜੀ, ਮਿਲੇ ਮਿਲਿਆ ਜੇ ਹੋਏ, ਭਾਵ ਮਿਲਦਾ ਤਦ ਹੈ ਜਦ ਪ੍ਰਾਣੀ ਨਾਮ ਨਾਲ ਜੁੜਦਾ ਹੈ। ਨਾਮ ਦੀ ਕੀ ਲੋੜ ਹੈ? ਅਕਲ ਇਕੱਲੀ ਸਾਨੂੰ ਉਥੇ ਕਿਉਂ ਨਹੀਂ ਖੜ ਸਕਦੀ? ਇਹ ਇਕ ਬੜਾ ਡੂੰਘਾ ਸਵਾਲ ਹੈ ਜਿਸ ਦਾ ਨਿਰਣਾ ਥੋੜੇ ਅੱਖਰਾਂ ਵਿਚ ਕਰਨਾ ਅਤਿ ਮੁਸ਼ਕਲ ਹੈ, ਪਰ ਜਦ ਤੋੜੀ ਇਹ ਕੁੰਡੀ ਨਾ ਖੁੱਲੇ ਤਦ ਤੋੜੀ ਹੋਰ ਆਤਮਾ ਵਿਚਾਰ ਥੋਥੀ ਹੈ, ਸ਼ੂਸ਼ੀ ਹੈ। ਮਾਨੋ ਅਸੀਂ ਆਪਣਾ ਮੰਦਰ ਪੱਥਰ ਦੀ ਬੁਨਿਆਦ ਉਪਰ ਨਹੀਂ ਰੇਤਲੇ ਥਲ ਉਪਰ ਬਣਾ ਰਹੇ ਹਾਂ। ਇਸੇ ਕਰਕੇ ਅਕਲ ਤੇ ਨਾਮ ਦੀ ਪਰਸਪਰ ਵਿਚਾਰ ਲੋੜੀਂਦੀ ਹੈ। ਦੋਵੇਂ ਅਕਲ ਤੇ ਨਾਮ ਸ਼ਕਤੀਆਂ ਬੜੀਆਂ ਕੀਮਤੀ, ਨਿਰਮੋਲਕ, ਅਚੰਬਕ ਅਤੇ ਸੂਖਮ ਹਨ। ਭਾਵੇਂ ਦੋਵੇਂ ਬੜਮੁੱਲੀਆਂ ਹਨ ਪਰ ਇਨ੍ਹਾਂ ਵਿਚ ਇਤਨਾ ਫਰਕ ਜ਼ਰੂਰ ਹੈ ਜਿਤਨਾ ਚਾਂਦੀ ਤੇ ਸੋਨੇ ਵਿਚ ਹੈ। ਅਕਲ ਜੇ ਚਾਂਦੀ ਹੈ ਤਾਂ ਨਾਮ ਸੋਨਾ ਹੈ, ਜੇ ਅਕਲ ਸੋਨਾ ਹੈ ਤਾਂ ਨਾਮ ਲਾਲ ਹੀਰਾ ਹੈ, ਜੇ ਅਕਲ ਲਾਲ ਹੀਰਾ ਹੈ ਤਾਂ ਨਾਮ ਉਹ ਪਾਰਸ ਪੱਥਰ ਹੈ ਜੋ ਆਪਣੀ ਸ਼ੋਅ ਨਾਲ ਧਾਤਾਂ ਨੂੰ ਸੋਨਾ ਬਣਾ ਦਿੰਦਾ ਹੈ। ਗੱਲ ਕੀ, ਭਾਵੇਂ ਦੋਵੇਂ ਜ਼ਰੂਰੀ ਸ਼ਕਤੀਆਂ ਹਨ ਪਰ ਇਨ੍ਹਾਂ ਦੇ ਮੁੱਲ ਵਿਚ ਅੱਗੋਂ ਦਿਨ ਰਾਤ ਦਾ ਫਰਕ ਹੈ। ਆਓ ਇਨ੍ਹਾਂ ਫਰਕਾਂ ਨੂੰ ਜਰਾ ਗੌਰ ਨਾਲ ਵਿਚਾਰੀਏ, ਕਿਉਂਕਿ ਇਸ ਵਿਚਾਰ ਦੇ ਪਿੱਛੋਂ ਹੀ ਅਸੀਂ ਆਖ ਸਕਦੇ ਹਾਂ ਜੋ ਨਾਮ ਦੀ ਵੀ ਲੋੜ ਹੈ ਜਾਂ ਸਿਰਫ ਅਕਲ ਜਾਂ ਆਖਰੀ ਗਿਆਨ ਹੀ ਕਾਫੀ ਹੈ। ਨੰਬਰ 1, ਪਹਿਲਾ ਫਰਕ ਇਨ੍ਹਾਂ ਦੈਵੀ ਗੁਣਾਂ ਵਿਚ ਇਨ੍ਹਾਂ ਦੀ ਜੋਤ ਦਾ ਹੈ। ਜੇ ਗਿਆਨ ਨੂੰ ਅਸੀਂ ਹਨੇਰਾ ਕਰਕੇ ਆਖੀਏ ਤਾਂ ਇਹ ਦੋਵੇਂ ਸ਼ਕਤੀਆਂ ਹਨੇਰੇ ਦੇ ਉਲਟ ਭਾਵ ਰੋਸ਼ਨੀ ਹੈ ਜੋ ਕਿ ਅੰਧਕਾਸ਼ ਨੂੰ ਨਿਵਾਰਦੀ ਹੈ, ਪਰ ਰੋਸ਼ਨੀ ਕਰਨਾ ਕਰਨਾ ਤੇ ਰਸ਼ਮਾ ਰਸ਼ਮਾ ਦੀ ਬੇਧਨ ਸ਼ਕਤੀ ਪਰਫੋਰੇਟ ਪਾਵਰ ਵਿਚ ਬੜਾ ਫਰਕ ਹੈ। ਸੂਰਜ ਦੀ ਰੋਸ਼ਨੀ ਨਾਲ ਅਸੀਂ ਮੋਟੀਆਂ ਚੀਜ਼ਾਂ ਨੂੰ ਭਲੀ ਭਾਂਤ ਵੇਖ ਸਕਦੇ ਹਾਂ ਜੋ ਮੱਸਿਆ ਦੀ ਰਾਤ ਨੂੰ ਨਾ ਨਜ਼ਰ ਆਉਂਦੀਆਂ ਹੋਣ, ਜਿਹਾ ਕਿ ਬੂਟੇ, ਘਰ, ਮਨੁੱਖ ਆਦਿ। ਪਰ ਹੁਣ ਇਕ ਸਵਾਲ ਉੱਠਦਾ ਹੈ ਕਿ ਇਕ ਬਾਲਕ ਨੂੰ ਤਾਂ ਅਸੀਂ ਰੋਸ਼ਨੀ ਵਿਚ ਵੇਖ ਸਕਦੇ ਹਾਂ, ਪਰ ਜੇ ਆਣਾ ਬਾਲਕ ਕੋਈ ਪੈਸਾ ਜਾਂ ਦਵਾਨੀ ਚਵਾਨੀ ਗਲਤੀ ਨਾਲ ਪੇਟ ਵਿਚ ਨਿਕਲ ਜਾਵੇ ਤਾਂ ਕਿ ਅਸੀਂ ਇਨ੍ਹਾਂ ਨਾਲ ਉਹ ਪੈਸਾ ਜਾਂ ਸਿੱਕਾ ਢਿੱਡ ਵਿਚ ਵੇਖ ਸਕਦੇ ਹਾਂ? ਇਸਦਾ ਉੱਤਰ ਵਸ਼ ਇਹ ਹੈ, ਜੋ ਬਾਹਰਲੇ ਸਿੱਕੇ ਨੂੰ ਤਾਂ ਅੱਖਾਂ ਵੇਖ ਸਕਦੀਆਂ ਹਨ ਪਰ ਢਿੱਡ ਵਿਚ ਗਏ ਹੋਏ ਨੂੰ ਨਹੀਂ। ਪ੍ਰਸ਼ਨ ਇਹ ਹੈ ਕਿ ਕਿਉਂ ਨਹੀਂ ਦੇਖ ਸਕਦੀਆਂ? ਉੱਤਰ ਹੈ, ਜੋ ਸੂਰਜ ਦੀਆਂ ਰਸ਼ਮਾਂ ਭਾਵੇਂ ਸੂਖਸ਼ਮ ਹਨ ਪਰ ਇਤਨੀਆਂ ਸੂਖਮ ਤੇ ਤੇਜ ਨਹੀਂ ਜੋ ਢਿੱਡ ਨੂੰ ਬੰਨ ਕੇ ਅੰਦਰ ਪੈਸੇ ਤੋੜੀ ਅੱਪੜ ਸਕਣ। ਕੀ ਕੋਈ ਐਸੀ ਤਾਕਤ ਹੈ ਜੇ ਇਨ੍ਹਾਂ ਸਿੱਕਿਆਂ ਨੂੰ ਅੰਦਰੋਂ ਅੰਦਰ ਵੇਖ ਸਕੇ? ਉੱਤਰ ਹੈ, ਹਾਂ। ਹੁਣ ਸਾਸ ਨੇ ਇਕ ਐਕਸ ਰਿਸ਼ਮਾ ਐਕਸ ਰੇਜ ਵਾਲਾ ਹਾਲਾ ਕੱਢਿਆ ਹੈ ਜਿਸ ਨਾਲ ਅੰਦਰ ਦੀ ਤਸਵੀਰ ਛਪ ਸਕਦੀ ਹੈ। ਇਸ ਨਾਲ ਪਤਾ ਲੱਗ ਸਕਦਾ ਹੈ ਜੋ ਪੈਸਾ ਕਿੱਥੇ ਹੈ। ਇਹ ਐਕਸ ਰਿਸ਼ਮਾ ਅੰਦਰ ਦੀ ਫੋਟੋ ਕਿੱਕਣ ਖਿੱਚ ਸਕਦੀਆਂ ਹਨ? ਉੱਤਰ ਹੈ, ਜੋ ਇਨ੍ਹਾਂ ਕਰਨਾ ਤੀਬਰ ਤੇਜ ਵਾਲੀਆਂ ਹਨ। ਇਨ੍ਹਾਂ ਦੀ ਬੇਦਨ ਸੱਤਾ ਜ਼ਬਰਦਸਤ ਹੈ, ਜਿੱਥੇ ਸੂਰਜ ਦੀਆਂ ਕਰਨਾ ਨਹੀਂ ਅੱਪੜ ਸਕਦੀਆਂ ਉਥੇ ਪਹੁੰਚ ਕੇ ਗੁਪਤ ਮੰਦਰ ਦਾ ਹਾਲ ਵੀ ਖੋਲ ਦੱਸਦੀਆਂ ਹਨ। ਬਸ ਜੋ ਫਰਕ ਸੂਰਜ ਦੀਆਂ ਕਰਨਾ ਤੇ ਐਕਸ ਕਿਰਨਾ ਵਿਚ ਹੈ, ਉਹ ਅਕਲ ਤੇ ਨਾਮ ਸ਼ਕਤੀ ਵਿਚ ਹੈ। ਅਕਲ ਤਾਂ ਮੋਟੀਆਂ ਗੱਲਾਂ ਨੂੰ ਤੱਕਦੀ ਹੈ, ਪਰ ਨਾਮ ਦੀ ਰੋਸ਼ਨੀ ਗੁਪਤ ਆਤਮਾ ਨੂੰ ਜਾਂ ਲੱਭਦੀ ਹੈ। ਨਾਮ ਬਿਨਾਂ ਜੋ ਆਤਮਾ ਨੂੰ ਲੱਭਦੇ ਹਨ, ਉਹ ਫੋਕੀਆਂ ਬੰਦੂਕਾਂ ਚਲਾਉਂਦੇ ਹਨ, ਜਿਨ੍ਹਾਂ ਨਾਲ ਭਾਵੇਂ ਆਵਾਜ਼ ਤਾਂ ਹੁੰਦੀ ਹੈ ਪਰ ਮਰਦਾ ਕੋਈ ਨਹੀਂ। ਆਤਮਾ ਅਤਿਅੰਤ ਸੂਖਮ ਹੈ, ਉਹ ਅਦ੍ਰਿਸ਼ਟ ਗੋਚਰ ਹੈ, ਜਿਸ ਨੂੰ ਠੁੱਲੀ ਅਕਲ ਨਾਲ ਨਹੀਂ ਫੜਿਆ ਜਾ ਸਕਦਾ। ਸ਼ਬਦ ਸੱਤਾ ਭਾਵ ਨਾਮ ਹੀ ਇਕ ਸੂਖਮ ਧਰ ਸੱਤਾ ਹੈ, ਜੋ ਉਸ ਅਗੰਮ ਗੋਚਰ ਆਤਮਾ ਨੂੰ ਵੀ ਫੜ ਲੈਂਦੀ ਹੈ। ਜਥਾ ਸ੍ਰੀ ਗੁਰੂ ਵਾਕ ਅਦ੍ਰਿਸ਼ਟ ਗੋਚਰ ਪਕੜਿਆ ਗੁਰ ਸ਼ਬਦੀ ਓ ਸਤਿਗੁਰ ਕੇ ਬਲਿਹਾਰੀ। ਅਸੀਂ ਡੁੱਬਦੇ ਹਾਂ, ਨਾਮ ਸਾਨੂੰ ਬੇੜੀ ਦੀ ਰਾਹੀ ਤਾਰਦਾ ਹੈ। ਅਸੀਂ ਫੋਕੀਆਂ ਬੰਦੂਕਾਂ ਚਲਾਉਂਦੇ ਹਾਂ, ਨਾਮ ਸਾਡੀਆਂ ਬੰਦੂਕਾਂ ਵਿਚ ਮਤ ਰੂਪੀ ਗੋਲੀਆਂ ਭਰਦਾ ਹੈ। ਹਮ ਪਾਥਰ ਨਾਮ ਬਿਖ ਭਵ ਜਲ ਤਾਰੀਏ ਰਾਮ, ਗੁਰਦੇਵੋ ਸ਼ਬਦ ਸੁਭਾਏ ਮੈਂ ਮੂੜ ਨਿਸਤਾਰੀਏ ਰਾਮ। ਨੰਬਰ 2 ਅਕਲ ਤੇ ਨਾਮ ਵਿਚ ਦੂਜਾ ਫਰਕ ਉਹ ਹੈ ਜੋ ਸਾਡੇ ਅਤੇ ਦੂਰਬੀਨ ਵਿਚ ਹੈ। ਕਈ ਥਾਰੇ ਨਖੱਤਰ ਐਸੇ ਹਨ ਜੋ ਭਾਵੇਂ ਹਨ ਪਰ ਅੱਖਾਂ ਤੋਂ ਓਹਲੇ ਹਨ, ਨਜ਼ਰ ਨਹੀਂ ਆਉਂਦੇ, ਪਰ ਜੋ ਅੱਖਾਂ ਨਾਲ ਦੂਰਦਰਸ਼ਨ ਟੈਲੀਸਕੋਪ ਲਾਈਏ ਤਾਂ ਉਹ ਗੁਪਤ ਚੀਜ਼ ਪ੍ਰਗਟ ਹੋ ਕੇ ਭਾਸਦੀ ਹੈ। ਇਸੇ ਤਰ੍ਹਾਂ ਅਕਲ ਦੀ ਮਾਰ ਬਾਹਰਲੀਆਂ ਅੱਖਾਂ ਵੰਜ ਕੁਝ ਮੀਲਾਂ ਤੋੜੀ ਜਾ ਸਕਦੀ ਹੈ। ਦੂਰਬੀਨ ਸੈਂਕੜੇ ਹਜ਼ਾਰ ਮੀਲਾਂ ਦੇ ਗੁਪਤ ਦਰਸ਼ ਭਾਸਦੇ ਹਨ। ਫਿਰ ਜੀਕਣ ਇਨ੍ਹਾਂ ਅੱਖਾਂ ਨਾਲ ਪਾਣੀ ਵਿਚ ਪਤਲੇ ਜਰਮ ਕੀੜੇ ਨਹੀਂ ਭਾਸਦੇ, ਪਰ ਖੁਰਦਬੀਨ ਨਾਲ ਝਟਪਟ ਵੱਡੇ ਹੋ ਕੇ ਪ੍ਰਗਟ ਹੋ ਜਾਂਦੇ ਹਨ। ਉਦਾਂ ਹੀ ਆਤਮਾ ਸੂਖਮ ਜਰਮਾ ਵਾਂਗ ਹੈ, ਉਸ ਨੂੰ ਵੇਖਣ ਲਈ ਨਾਮ ਰੂਪੀ ਖੁਰਦਬੀਨ ਦੀ ਲੋੜ ਹੈ। ਉਹ ਵਾਹਿਗੁਰੂ ਤਾਂ ਘਟਾ ਘਟਾ ਵਿਚ ਵਸ਼ ਵਸਦਾ ਹੈ, ਪਰ ਜਦ ਤੋੜੀ ਸ਼ਬਦ ਨਾਮ ਲੋਗੋ ਰੂਪੀ ਖੁਰਦਬੀਨ ਨਾ ਲੱਗੇ ਤਦ ਤੋੜੀ ਨਹੀਂ ਦਿਸਦਾ। ਨਾਮ ਦੇ ਆਤਸ਼ੀ ਸ਼ੀਸ਼ੇ ਨਾਲ ਆਤਮਾ ਉਗੜ ਖਲੋਂਦਾ ਹੈ। ਜਥਾ ਸ੍ਰੀ ਗੁਰੂ ਵਾਕ ਕਾਟ ਕਾਟ ਰਾਵ ਰਿਹਾ ਬਨਵਾਰੀ, ਜਲ ਥਲ ਮਈਲ ਗੁਪਤੋ ਵਰਤੇ ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਨੰਬਰ 3 ਬਾਹਰਲੀ ਰੋਸ਼ਨੀ ਤੇ ਅੰਦਰਲੀ ਰੋਸ਼ਨੀ, ਜਿਸ ਨੂੰ ਅਸੀਂ ਜੋਤ ਆਖਦੇ ਹਾਂ, ਵਿਚ ਇਕ ਮੁੱਢਲਾ ਫਰਕ ਹੈ। ਬਾਹਰ ਦੀ ਜਿਤਨੀ ਸ੍ਰਿਸ਼ਟੀ ਹੈ ਉਸ ਵਿਚ ਥੋੜਾ ਜਿਹਾ ਖੋਟ ਜਾਂ ਮੁਲੰਮਾ ਜ਼ਰੂਰ ਹੈ। ਜੇ ਪਾਣੀ ਸਾਗਰ ਵਿਚ ਭਰਪੂਰ ਹੈ ਤਾਂ ਇਸ ਪਾਣੀ ਵਿਚ ਲੂਣ ਦੀ ਰਲਾਵਟ ਹੈ, ਇਸ ਕਰਕੇ ਸਾਗਰ ਖਾਰਾ ਹੈ। ਜੇ ਚੰਨ ਚਿੱਟਾ ਹੈ ਤਾਂ ਇਸ ਦੇ ਮੂੰਹ ਉਪਰ ਦਾਗ ਹਨ, ਇਸ ਕਰਕੇ ਚੰਨ ਵਿਚ ਵੀ ਬੱਜ ਹੈ। ਜੇ ਮੋਰ ਸੋਹਣਾ ਮਨਮੋਹਣਾ ਹੈ ਤਾਂ ਇਸ ਦੇ ਪੈਰ ਅਜਿਹੇ ਹਨ ਜੋ ਇਹ ਆਪਣੇ ਪੈਰਾਂ ਨੂੰ ਤੱਕ ਤੱਕ ਕੇ ਝੂਰਦਾ ਹੈ। ਇਸ ਤਰ੍ਹਾਂ ਸੂਰਜ ਦੀ ਰੋਸ਼ਨੀ ਵਿਚ ਵੀ ਇਕ ਵਿਘਨ ਹੈ। ਕੀ ਉੱਤਰ ਹੈ ਕਿ ਜਿੱਥੇ ਸੂਰਜ ਦੀ ਰੋਸ਼ਨੀ ਹੈ ਉੱਥੇ ਨਾਲ ਹੀ ਪਰਛਾਵਾਂ ਵੀ ਵਸ਼ ਹੈ, ਪ੍ਰਸਿੱਧ ਹੈ ਜੋ ਦੀਵੇ ਹੇਠ ਹਨੇਰਾ। ਤੁਸੀਂ ਕਿਧਰੇ ਵੀ ਨਜ਼ਰ ਮਾਰ ਕੇ ਵੇਖੋ, ਰੋਸ਼ਨੀ ਦੇ ਨਾਲ ਨਾਲ ਪਰਛਾਵਾਂ ਵੀ ਜ਼ਰੂਰ ਹੈ। ਸੱਛੇ ਛਾਇਆ ਵਰਤੀ ਸਭ ਅੰਤਰ, ਤੇਰਾ ਕੀ ਆ ਭਰਮ ਹੋਆ। ਇਹ ਪਰਛਾਵਾਂ ਮਨ ਨੂੰ ਦੁੱਧ ਵਿਚ ਕਾਂਜੀ ਪਈ ਹੋਈ ਹੈ ਜੋ ਦੁੱਧ ਨੂੰ ਫਟਾਉਂਦੀ ਹੈ। ਇਸੇ ਤਰ੍ਹਾਂ ਆਤਮਾ ਉੱਤੇ ਤਮਾ ਤਮ ਸੰਸਾਰ ਚੰਨ ਲੱਗ ਤਰੀਏ ਭਾਵ ਹਨੇਰੇ ਦੀ ਮਿਲਾਵਟ ਸਹਿਜੇ ਪਈ ਹੋਈ ਹੈ। ਇਸ ਮਿਲਾਵਟ ਕਰਕੇ ਉਹ ਆਤਮਾ ਜੋ ਪੂਰਨ ਪ੍ਰਕਾਸ਼ ਹੈ ਆਪਣੇ ਪਰਛਾਵੇਂ ਤਮੋ ਗੁਣ ਹੇਠ ਦੱਬ ਜਾਂਦਾ ਹੈ। ਗੱਲ ਕੀ, ਆਤਮਾ ਵੀ ਆਪਣੇ ਪਰਛਾਵੇਂ ਹੇਠ ਆਇਆ ਹੈ। ਉਹ ਆਤਮਾ ਤਾਂ ਹੈ ਪਰ ਹਨੇਰ ਇਸ ਹਨੇਰ ਕਰਕੇ ਭਾਸਦਾ ਨਹੀਂ। ਉਹ ਆਤਮਾ ਦਾ ਸਾਡੇ ਨਾਲ ਇਤਨਾ ਚਿੰਬੜਿਆ ਹੋਇਆ ਹੈ ਜੋ ਅਸੀਂ ਉਸਨੂੰ ਖਿੱਚ ਕੇ ਲਾਈਏ ਤਾਂ ਵੀ ਨਹੀਂ ਲੈ ਸਕਦਾ। ਜਥਾ ਸ੍ਰੀ ਗੁਰੂ ਵਾਕ ਨਾਲ ਹਵੰਦਾ ਲੈ ਨਾ ਸਕੰਦਾ ਸਵਾਵ ਨਾ ਜਾਣੇ ਮੂੜਾ। ਜਦ ਮਨ ਮੰਦਰ ਵਿਚ ਨਾਮ ਦੀਪ ਦੀ ਰੋਸ਼ਨੀ ਹੁੰਦੀ ਹੈ ਤਾਂ ਆਤਮਾ ਤੋਂ ਤਮੋ ਹਟ ਜਾਂਦਾ ਹੈ ਤੇ ਪੂਰਨ ਪ੍ਰਗਾਸ ਬਿਨ ਪਰਛਾਵੇਂ ਹੁੰਦਾ ਹੈ। ਜਥਾ ਸ੍ਰੀ ਗੁਰੂ ਵਾਕ ਨਾ ਛਲ ਹੈ ਨਾ ਚਿਦ ਹੈ ਨਾ ਛਾਇਆ ਕੋ ਮਿਲਾਓ ਹੈ। ਜੇ ਮੰਦਰ ਦੀਪ ਪ੍ਰਗਾਸਿਆ ਅੰਧਕਾਰ ਤਾਂ ਨਾਸਾ, ਨਿਰਭਉ ਪੂਰ ਰਾਏ ਪਰਮ ਭਾਗਾ ਕਹਿ ਕਬੀਰ ਜਨ ਦਾਸਾ। ਆਤਮਾ ਰਾਮ ਤਾਂ ਸਭ ਦੇ ਅੰਦਰ ਹੈ, ਪਰ ਪ੍ਰਗਾਸ਼ ਤਦ ਹੁੰਦਾ ਹੈ ਜਦ ਨਾਮ ਦੀ ਜੋਤ ਅੰਦਰ ਜਾਗ ਉੱਠਦੀ ਹੈ। ਇਹ ਜੋਤ ਸਿਮਰਨ ਨਾਲ ਪ੍ਰਚੰਡ ਹੁੰਦੀ ਹੈ। ਕਾਟ ਕਾਟ ਆਤਮ ਰਾਮ ਹੈ ਪ੍ਰਭ ਖੇਲ ਕਿਉਂ ਰੰਗ ਰਹੀਤ, ਹਰ ਨਿਕਟ ਵਸੇ ਜਗ ਜੀਵਨਾ ਪ੍ਰਗਾਸ਼ ਕਿਉਂ ਗੁਰਮੀਤ। ਨਾਮ ਜਪਤ ਹੋਆ ਪ੍ਰਗਾਸ, ਗੁਰ ਸ਼ਬਦ ਕੀ ਨਾਰੇ ਦੇ ਨਿਵਾਸ। ਗੱਲ ਕੀ, ਨਾਮ ਵਿੱਚ ਉਹ ਜੋਤ, ਉਹ ਪ੍ਰਚੰਡ ਸੱਤਾ ਹੈ ਜੋ ਪਰਛਾਵੇਂ ਨੂੰ ਪਰਾਂ ਹਟਾ ਆਤਮਾ ਦਾ ਪ੍ਰਗਾਸ ਕਰਦੀ ਹੈ। ਨਾਮ ਬਿਨਾਂ ਅਕਲ ਦਾ ਚਾਨਣਾ ਉਸ ਚਿੱਤ ਮਿੱਤਰੀ ਰੋਸ਼ਨੀ ਵਾਂਗ ਹੈ ਜਿਸ ਵਿੱਚ ਹਨੇਰਾ ਹਮੇਸ਼ਾ ਮਿਲਿਆ ਹੋਇਆ ਹੈ ਜਾਂ ਨਾਲੋ ਨਾਲ ਹੈ। ਨੰਬਰ 4, ਜੇ ਅਸੀਂ ਅਕਲ ਦੀ ਹੱਦਬੰਦੀ ਵੱਲ ਵੇਖੀਏ ਤਾਂ ਪਤਾ ਲੱਗੇਗਾ ਜੋ ਅਕਲ ਵਾਲੀ ਗੱਡੀ ਦੇ ਇਰਦ ਗਿਰਦ ਦੋ ਕੰਧਾਂ ਹਨ, ਕਾਲ ਟਾਈਮ ਤੇ ਦੇਸ਼ ਸਪੇਸ਼। ਇਹ ਦੋ ਕੰਧਾਂ ਅਕਲ ਦੇ ਗਿਰਦ ਇੰਜ ਜਾਂਦੀਆਂ ਹਨ ਜੀਕਣ ਕਿਸੇ ਗੁਫਾ ਟਨਲ ਵਿਚ ਰੇਲ ਗੱਡੀ। ਜਦ ਤੋੜੀ ਰੇਲ ਗੁਫਾ ਜਾਂ ਕੰਧਰਾ ਵਿਚ ਹੈ ਤਦ ਤੋੜੀ ਇਸ ਦੇ ਸੱਜੇ ਖੱਬੇ ਕੁੱਪ ਹਨੇਰਾ ਹੈ ਤੇ ਚਾਨਣ ਦੂਰ ਗੁਫਾ ਦੇ ਮੂੰਹ ਵੱਲ ਹੈ। ਇਸ ਗੁਫਾ ਵਾਂਗ ਕਈ ਰੇਲਾਂ ਯੂਰਪ ਵਿਚ ਬਣੀਆਂ ਹੋਈਆਂ ਹਨ ਜੋ ਸਾਰਾ ਰਾਹ ਧਰਤੀ ਦੇ ਹੇਠਾਂ ਹੀ ਟੋਰਦੀਆਂ ਹਨ। ਉਪਰ ਉਸ ਵੇਲੇ ਅੱਪੜਦੀਆਂ ਜਿਸ ਵੇਲੇ ਸਟੇਸ਼ਨ ਆਵੇ। ਹੁਣ ਜਿਸ ਤਰ੍ਹਾਂ ਜ਼ਮੀਨ ਦੋ ਰੇਲਾਂ ਅੰਡਰਗਰਾਉਂਡ ਰੇਲਵੇ ਧਰਤੀ ਦੇ ਹੇਠਾਂ ਹੇਠਾਂ ਹੀ ਟੋਰਦੀਆਂ ਹਨ, ਉਦਾਂ ਹੀ ਅਕਲ ਦੀ ਗੱਡੀ ਵੀ ਦੇਸ਼ ਅਤੇ ਕਾਲ ਦੀਆਂ ਕੰਧਾਂ ਵਿਚ ਕੈਦ ਹੋ ਕੇ ਕੰਮ ਕਰਦੀ ਹੈ। ਪਰ ਕੀ ਇਸ ਰੇਲ ਦੇ ਭਾਗਾਂ ਵਿਚ ਸਦਾ ਲਈ ਹਨੇਰਾ ਹੀ ਲਿਖਿਆ ਹੋਇਆ ਹੈ? ਉੱਤਰ ਹੈ ਨਹੀਂ। ਜਦ ਰੇਲ ਗੁਫਾ ਛੱਡ ਉੱਪਰ ਧਰਤੀ ਤੇ ਜਾਂ ਖੁੱਲੀ ਹਵਾ ਵਿਚ ਆ ਜਾਂਦੀ ਹੈ ਤਾਂ ਇਸ ਨੂੰ ਚਾਰ ਪਾਸਿਓਂ ਰੋਸ਼ਨੀ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦ ਅਸੀਂ ਅਕਲ ਦੀ ਗੱਡੀ ਨੂੰ ਕਾਲ ਤੇ ਦੇਸ਼ ਦੀ ਕੰਧਰਾ ਤੋਂ ਬਾਹਰ ਕੱਢ ਪੂਰਨ ਰੋਸ਼ਨੀ ਵਿਚ ਆ ਜਾਂਦੇ ਹਾਂ ਤਾਂ ਅਸੀਂ ਨਾਮ ਮੰਡਲ ਦੇ ਹਲਾਰੇ ਲੈਂਦੇ ਹਾਂ, ਜਿਸ ਨੂੰ ਗੁਰਬਾਣੀ ਵਿਚ ਸੰਤ ਮੰਡਲ ਕਰਕੇ ਵੀ ਆਖਿਆ ਹੈ। ਹੁਣ ਇੱਥੇ ਅੱਪੜ ਕੇ ਜੰਮਦੀਆਂ ਕਾਲੀਆਂ ਕੰਧਰਾਂ ਦੇਸ਼ ਅਤੇ ਕਾਲ ਦੀਆਂ ਕੰਧਾਂ ਪਿੱਛੇ ਰਹਿ ਜਾਂਦੀਆਂ ਹਨ। ਹੁਣ ਗੱਡੀ ਗੁਫਾ ਛੱਡ ਬਾਜੂ ਮੰਡਲ ਵਿਚ ਆ ਜਾਂਦੀ ਹੈ। ਇਸ ਸੰਤ ਮੰਡਲ ਦਾ ਵਰਣਨ ਗੁਰਬਾਣੀ ਵਿਚ ਇਉਂ ਆਇਆ ਹੈ। ਸੰਤ ਮੰਡਲ ਮੈਂ ਹਰ ਮਨ ਬਸੇ, ਸੰਤ ਮੰਡਲ ਮੈਂ ਦੁਰਤ ਸਭ ਨਸੇ, ਸੰਤ ਮੰਡਲ ਮੈਂ ਨਿਰਮਲ ਰੀਤ, ਸੰਤ ਸੰਗ ਹੋਏ ਕੁਪਰੀਤ, ਸੰਤ ਮੰਡਲ ਤਹਾਂ ਕਾ ਨਾਉ, ਪਾਰ ਬ੍ਰਹਮ ਕੇਵਲ ਗੁਣ ਗਾਉ, ਸੰਤ ਮੰਡਲ ਮੈਂ ਜਨਮ ਮਰਨ ਰਹੇ, ਸੰਤ ਮੰਡਲ ਮੈਂ ਜਮ ਕਿਛ ਨਾ ਕਹੇ, ਸੰਤ ਸੰਗ ਹੋਏ ਨਿਰਮਲ ਬਾਣੀ, ਸੰਤ ਮੰਡਲ ਮੈਂ ਨਾਮ ਵਿਖਾਣੀ, ਸੰਤ ਮੰਡਲ ਕੀ ਨੇ ਚਲਿਆ ਸਣ, ਸੰਤ ਮੰਡਲ ਕਾ ਨੇ ਚਲਿਆ ਸਣ, ਸੰਤ ਮੰਡਲ ਮੈਂ ਪਾਪ ਬਿਨਾਸਣ। ਹਾਂਜੀ, ਜਦ ਤੋੜੀ ਅਸੀਂ ਬੁੱਧੀ ਮੰਡਲ ਵਿਚ ਸਾਂ ਤਦ ਤੋੜੀ ਸਾਡੀ ਗੱਡੀ ਦੇਸ਼ ਕਾਲ ਦੀਆਂ ਕੰਧਾਂ ਵਿਚ ਟੁਰਦੀ ਸੀ। ਅਸੀਂ ਜਾਣਦੇ ਹਾਂ ਜੋ ਗੁਫਾ ਟਨਲ ਵਿਚ ਗੱਡੀ ਬਹੁੰਦੇ ਤੋੜੀ ਟੁਰੇ ਤਾਂ ਧੂਏ ਨਾਲ ਸਾਹ ਘੁੱਟ ਜਾਂਦਾ ਹੈ, ਇਹੋ ਜੰਮਦਾ ਆ ਕੇ ਸਾਹ ਘੁੱਟਣਾ ਹੈ। ਜਾਂ ਸਾਡੀ ਗੱਡੀ ਇਨ੍ਹਾਂ ਕੰਧਾਂ ਨੂੰ ਚੀਰ ਕੇ ਸੰਤ ਮੰਡਲ ਵਿਚ ਆ ਗਈ ਤਾਂ ਨਾਮ ਦੇ ਖੁੱਲੇ ਥਲਾਂ ਵਿਚ ਫੱਪ ਫੱਪ ਕਰਕੇ ਧੁਨ ਲੱਗ ਪਈ, ਫਿਰ ਕਾਲ ਦੀ ਗਾਲਖ ਨਹੀਂ ਨਾ ਹੀ ਜੰਮਦਾ ਖਟਕਾ ਹੈ। ਇੱਥੇ ਅੱਪੜ ਕੇ ਨਿਮਰ ਬਾਣੀ ਹੈ, ਨਿਸ਼ਚਲ ਆਸਣ ਹੈ ਤੇ ਸੁਤੰਤਰ ਕਾਰ ਹੈ। ਅਕਲ ਅਤੇ ਨਾਮ ਵਿਚ ਬਸ ਇਹੋ ਗੁਫਾ ਤੇ ਪ੍ਰਗਟ ਗੱਡੀ ਵਾਲਾ ਫਰਕ ਹੈ। ਨੰਬਰ 5, ਅਕਲ ਸ਼ਕਤੀ ਮਾਇਕ ਚੀਜ਼ ਨੂੰ ਤਾਂ ਚੰਗੀ ਤਰ੍ਹਾਂ ਪਕੜਦੀ ਹੈ ਕਿਉਂਕਿ ਅਕਲ ਮਾਇਆ ਵਾਂਗਣ ਆਪ ਵੀ ਠੁੱਲੀ ਹੈ। ਪਰ ਵਾਹਿਗੁਰੂ ਜੀ ਅਕਲ ਦੀ ਪਕੜ ਤੋਂ ਇਤਨੇ ਉੱਚੇ ਹਨ ਜੀਕਣ ਸਾਡੇ ਹੱਥ ਬਾਜੂ ਨੂੰ ਪਕੜਨ ਤੋਂ ਅਸਮਰੱਥ ਹਨ। ਸਾਡੇ ਹੱਥਾਂ ਵਿਚ ਠੁੱਲੀਆਂ ਚੀਜ਼ਾਂ ਪੈਸਾ ਟਕਾ ਤਾਂ ਆ ਸਕਦੀਆਂ ਹਨ, ਪਰ ਪਾਣੀ ਬੀਟ ਜਾਂਦਾ ਹੈ ਤੇ ਹਵਾ ਵੀ ਬੀਟਣ ਤੋਂ ਵੀ ਅੱਗੇ ਖੇਡ ਬੁਣ ਜਾਂਦੀ ਹੈ। ਇਸ ਕਰਕੇ ਅਕਲ ਮਾਇਆ ਦਾ ਪੰਜਾ ਹੈ, ਪਰ ਇਹ ਪੰਜਾ ਸੂਖਮ ਵਾਹਿਗੁਰੂ ਜੀ ਨੂੰ ਨਹੀਂ ਪਕੜ ਸਕਦਾ। ਅਣੂਆਂ ਮੋਲੀਕਿਊਲਸ, ਪਰਮਾਣੂਆਂ ਐਟਮਸ ਤੇ ਬਿਜਲੈਣੂਆਂ ਇਲੈਕਟ੍ਰੋਨਸ, ਤੋੜੀ ਤਾਂ ਇਸਦੀ ਪਹੁੰਚ ਹੈ, ਪਰ ਵਾਹਿਗੁਰੂ ਜੀ ਇਹਨਾਂ ਤੋਂ ਵੀ ਪਰੇ ਸੂਖਮ ਤਰ ਹਨ। ਜਿੱਥੇ ਅਕਲ ਦਾ ਫੁਲਾਦੀ ਪੰਜਾ ਅਜਿਹਾ ਨਿਸਫਲ ਹੈ ਜਿਹਾ ਕਿ ਪਾਣੀ ਨੂੰ ਪਕਣ ਲਈ ਛਾਣਨੀ। ਨਾਮ ਬਿਨਾਂ ਅਕਲ ਇੰਜ ਵਾਹਿਗੁਰੂ ਜੀ ਦੇ ਇਰਦ ਗਿਰਦ ਨਿਸਬਲ ਪਟਾਵਣੀਆਂ ਲੈਂਦੀ ਹੈ। ਜੀਕਣ ਤੇਲਦੀ ਦਾ ਬਲ ਸਾਰਾ ਦਿਨ ਟੁਰਦਾ ਹੈ, ਪਰ ਫਿਰ ਉੱਥੇ ਦਾ ਉੱਥੇ ਹੀ। ਸਾਂਸ ਵੀ ਤੇਲਦੀ ਦੇ ਬਲਦ ਵਾਂਗ ਰੱਬ ਰੂਪੀ ਥੰਮ ਦੇ ਇਰਦ ਗਿਰਦ ਦਰੇਡੇ ਚੱਕਰ ਲਾਂਦੀ ਹੈ, ਪਰ ਨਾਮ ਨੂੰ ਹੀ ਉਹ ਸਮਰੱਥਾ ਹੈ ਜਿਸ ਨਾਲ ਪ੍ਰਾਣੀ ਬਾਹਰਲੇ ਘੁੰਮਣ ਘੇਰਾ ਨੂੰ ਛੱਡ ਤੁਰ ਅੰਦਰ ਨਿੱਜ ਮਹਿਲ ਵਿਚ ਚਲਾ ਜਾਂਦਾ ਹੈ। ਨੰਬਰ 6, ਗੱਲ ਕੀ, ਮਾਇਆ ਤੇ ਵਾਹਿਗੁਰੂ ਜੀ ਵਿਚ ਇਕ ਬੜੀ ਡੂੰਘੀ ਮੁੱਢਲੀ ਬਿੱਥ ਹੈ, ਇਤਨੀ ਜਿਤਨੀ ਕਿ ਲੰਕਾ ਤੇ ਹਿੰਦੁਸਤਾਨ ਵਿਚ ਹੈ। ਨਹੀਂ, ਇਸ ਤੋਂ ਵੀ ਵੱਡੀ ਤੇ ਡੂੰਘੀ। ਇਹ ਸਮੁੰਦਰ ਰੂਪੀ ਖਾਈ ਨੂੰ ਕੌਣ ਟੱਪ ਸਕਦਾ ਹੈ? ਉਹ ਜਿਸ ਵਿਚ ਹਨੂਮਾਨ ਜਿੱਡਾ ਬਾਹੂਬਲ ਹੋਵੇ, ਜਾਂ ਉਹ ਜਿਸ ਕੋਲ ਨਾਮ ਰੂਪ ਤੁਲਹਾ ਜਾਂ ਬੇੜੀ ਹੋਵੇ। ਜਥਾ ਸ੍ਰੀ ਗੁਰੂ ਬਾਗ ਗੁਰਮੁਖ ਬੰਧਿਓ ਸੇਤ ਵਧਾਤੇ ਲਾਂਕਾ ਲੁੱਟੀ ਦਾ ਸੰਦਾਪੇ। ਨਾਮ ਉਹ ਗੈਬੀ ਪੌਲ ਹੈ ਜੋ ਵਾਹਿਗੁਰੂ ਜੀ ਰੂਪੀ ਸਾਗਰ ਨੂੰ ਮਾਇਆ ਰੂਪੀ ਭਾਰਤ ਵਰਸ਼ ਨਾਲ ਜੋੜਦਾ ਹੈ। ਇਸ ਗੰਮੀ ਪੌਲ ਬਿਨਾਂ, ਇਸ ਪੌੜੀ ਬਿਨਾਂ ਕੀਕਣ ਇਹ ਤੇ ਉਹ ਕੰਢੇ ਆਪੋ ਵਿਚ ਜੁੜ ਸਕਦੇ ਹਨ। ਗੁਰੂ ਮਹਾਰਾਜ ਉੱਤਰ ਦਿੰਦੇ ਹਨ, ਇਹ ਮਨ ਮੇਰਿਆ ਬਿਨ ਪੌੜੀਆਂ ਮੰਦਰ ਕਿਉਂ ਚੜੇ ਰਾਮ, ਇਹ ਮਨ ਮੇਰਿਆ ਬਨ ਬੇੜੀ ਪਾਨ ਅੰਬੜੇ ਰਾਮ, ਇਹ ਮਨ ਮੇਰਿਆ ਬਿਨ ਬੇੜੀ ਪਾਨ ਅੰਬੜੇ ਰਾਮ, ਪਾਰ ਸਾਜਨ ਅਪਾਰ ਪ੍ਰੀਤਮ ਗੁਰ ਸ਼ਬਦ ਸੁਣਨ ਗਾਵੈ, ਮਿਲੀ ਸਾਧ ਸੰਗਤ ਕਰੇ ਰਲੀਆਂ ਫਿਰ ਨ ਪੁੱਛੋਤਾਵੈ। ਹਾਂਜੀ, ਨਾਮ ਕਾਲ ਤੇ ਅਕਾਲ ਨੂੰ ਇਉਂ ਗੱਢਦਾ ਹੈ ਜਿੱਦਾਂ ਪੋਹ ਦਿਨ ਤੇ ਰਾਤ ਨੂੰ ਗੰਢਦੀ ਹੈ, ਜਾਂ ਜਿੱਦਾਂ ਆਰਸ਼ੀ ਧਨਸ਼ ਸਤਰੰਗੀ ਪੀਂਗ ਉੱਤਰ ਤੇ ਦੱਖਣ ਦਿਸ਼ਾ ਨੂੰ ਜੋੜਦੀ ਹੈ, ਜਾਂ ਜਿਸ ਤਰ੍ਹਾਂ ਅੰਤਰਿਕਸ਼ ਧਰਤੀ ਨੂੰ ਜੋੜਦੀ ਹੈ। ਹੇ ਅਕਲ ਰਾਣੀ, ਤੂੰ ਕਾਲ ਦੀ ਲਾਡਲੀ ਪੁੱਤਰੀ ਹੈ। ਸੁਰਤੀ ਮਾਤਾ, ਤੂੰ ਕਾਲ ਦੀ ਸੁਹਾਗਣ ਲਾੜੀ ਹੈ। ਹੇ ਅਕਲ ਰਾਣੀ, ਤੇਰਾ ਬੜਾ ਸੁੰਦਰ ਵੇਸ ਹੈ। ਸੁਰਤੀ ਮਾਤਾ, ਤੂੰ ਇਸ ਕਰਕੇ ਸਰੂਪ ਹੈ ਕਿਉਂਕਿ ਤੇਰਾ ਰੂਪ ਅਨੂਪ ਹੈ। ਹੇ ਅਕਲ ਰਾਣੀ, ਤੂੰ ਕੁਰਸੀ ਕੁਰਸੀ ਉੱਪਰ ਬੈਠਦੀ ਹੈ। ਸੁਰਤੀ ਮਾਤਾ, ਤੂੰ ਅਰਸ਼ ਕੁਰਸ਼ ਦੋਹਾਂ ਨੂੰ ਸੋਭਦੀ ਤੇ ਸਹਾਉਂਦੀ ਹੈ। ਹੇ ਅਕਲ ਰਾਣੀ, ਤੇਰਾ ਬੜਾ ਬਾਗ ਪਰਿਵਾਰ ਹੈ, ਸਭ ਜਤੀ ਸਤੀ ਤੇਰੇ ਹੀ ਸਪੁੱਤਰ ਹਨ। ਸੁਰਤੀ ਮਾਤਾ, ਤੂੰ ਜਗਤ ਜਨਨੀ ਹੈ, ਤੂੰ ਜਗਤ ਮਾਤਾ ਹੈ। ਹੇ ਅਕਲ ਰਾਣੀ, ਤੂੰ ਸਾਇੰਸਦਾਨ ਖੋਜੀ ਤੇ ਬ੍ਰਹਮਚਾਰੀ ਜਾਣਦੀ ਹੈ। ਸੁਰਤੀ ਮਾਤਾ, ਤੂੰ ਸੁੱਚੇ ਮੋਤੀ ਅਕਾਲੀ ਖਾਲਸੇ ਨਬੀ ਔਲੀਆ ਤੇ ਅਵਤਾਰ ਆਪਣੀ ਕੁਆਰੀ ਕੁੱਖ ਚੋਂ ਕੱਢਦੀ ਹੈ। ਵਰਜਨ ਵਰਤ ਵਿੱਚੋਂ ਅਕਲ ਅੰਨਿਆਂ ਦੇ ਹੱਥ ਟੋਹਣੀ ਹੈ, ਪਰ ਨਾਮ ਉਹਨਾਂ ਦੀਆਂ ਅੱਖਾਂ ਦੀ ਜਾਗਦੀ ਜੋਤ ਹੈ। ਅਕਲ ਜੜ ਪਦਾਰਥਾਂ ਦੀ ਕਲਾ ਹੈ ਜਿਨ੍ਹਾਂ ਨੂੰ ਚਾਬੀ ਦੀ ਲੋੜ ਹੈ, ਪਰ ਨਾਮ ਅਕਲ ਕਲਾ ਹੈ ਜੋ ਬਿਨ ਚਾਬੀ ਦੇ ਟੁਰਦੀ ਹੈ, ਜਿਹਾ ਕਿ ਸੰਸਾਰ ਦੀ ਚੱਕੀ। ਅਕਲ ਉਹ ਹੈ ਜਿਸ ਵਿੱਚੋਂ ਕੜੀਏ ਸ਼ਬਦ ਸੱਚੀ ਠਗਸਾਲ, ਜਿਸ ਕੋ ਨਜ਼ਰ ਕਰਮ ਤਿਨਕਾਰ। ਅਕਲ ਉਹ ਰੇਲ ਹੈ ਜੋ ਸੂਲ ਧਰਤੀ ਉੱਪਰ ਟੁਰਦੀ ਹੈ। ਨਾਮ ਉਹ ਬੇੜਾ ਹੈ ਜੋ ਸੰਸਾਰ ਸਾਗਰ ਦਾ ਡਾਵਾਂ ਡੋਲ ਸਤਹ ਪਰ ਅਡੋਲ ਤਰਦਾ ਹੈ। ਅਕਲ ਕਾਲ ਤੇ ਦੇਸ਼ ਦੀਆਂ ਪਟੜੀਆਂ ਉੱਪਰ ਤੁਰਦੀ ਹੈ, ਪਰ ਨਾਮ ਉਹ ਅਰਸ਼ੀ ਵਿਮਾਨ ਹੈ ਜੋ ਬਾਜੂ ਮੰਡਲ ਦੀ ਕੈਦ ਤੋਂ ਸੁਤੰਤਰ ਉੱਡਦਾ ਹੈ। ਹਾਂਜੀ, ਅਕਲ ਧਰਤੀ ਦੀ ਧੀ ਹੈ ਤੇ ਸੱਪ ਵਾਂਗ ਧੜ ਦੇ ਭਾਰ ਟੁਰਦੀ ਹੈ, ਪਰ ਨਾਮ ਉਹ ਉੱਡਣ ਪਖੇਰੂ ਹੈ ਜੋ ਗਰੜ ਹੈ ਜੋ ਸੱਤਵੇਂ ਆਕਾਸ਼ ਉੱਪਰ ਡਾਰੀਆਂ ਮਾਰਦਾ ਹੈ। ਅਕਲ ਤੇ ਨਾਮ ਵਿੱਚ ਉਹ ਫਰਕ ਹੈ ਜੋ ਕਾਲ ਤੇ ਅਕਾਲ ਵਿੱਚ ਅਤੇ ਅੰਤ ਤੇ ਬੇਅੰਤ ਵਿੱਚ ਦੁਨੀਆਂ ਨੂੰ ਜਿੱਤਣ ਦਾ ਆਲਾ ਹੈ। ਨਾਮ ਇਸ ਦੁਨੀਆਂ ਨੂੰ ਬਿਕੁੰਠ ਵਿੱਚ ਬਦਲਣ ਵਾਲੀ ਕਲਾ ਹੈ। ਹੇ ਅਕਲ, ਤੇਰੀ ਕੋਈ ਸ਼ਕਲ ਹੈ ਪਰ ਨਾਮ ਤੂੰ ਨਾਮ ਹੈ। ਅਕਲ ਅੱਜ ਕੱਲ ਦੀ ਕੈਦ ਵਿੱਚ ਹੈ, ਨਾਮ ਸਦਾ ਹੁਣ ਤੇ ਸੱਤ ਮੰਡਲ ਵਿੱਚ ਪ੍ਰਧਾਨ ਹੈ। ਅਕਲ ਤੂੰ ਧੜ ਹੈ, ਨਾਮ ਤੂੰ ਸਿਰ ਹੈ, ਸਰਦਾਰ ਹੈ, ਤੁਸਾਂ ਦੋਹਾਂ ਦੀ ਲੋੜ ਹੈ। ਅਕਲ ਬਿਨਾਂ ਲਿਵ ਨਹੀਂ ਲੱਗਦੀ ਤੇ ਲਿਵ ਬਿਨਾਂ ਵਾਹਿਗੁਰੂ ਨਹੀਂ ਮਿਲਦਾ। ਅਕਲ ਬਾਬਤ ਸ੍ਰੀ ਗੁਰੂ ਵਾਹ ਕਿਉਂ ਹੈ। ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ, ਅਕਲੀ ਪੜ ਕੇ ਬੁਝੀਏ ਅਕਲੀ ਕੀ ਚੇਦਾਨ, ਨਾਨਕ ਆਖੇ ਰਾਏ ਹੋਰ ਗੱਲਾਂ ਸ਼ੈਤਾਨ। ਅਕਲ ਦੀ ਰੋਸ਼ਨੀ ਵਿਚ ਅਸਾਂ ਪੁੰਨ ਦਾਨ ਪੜ੍ਹਨਾ ਗੁਣਨਾ ਤੇ ਦੁਨੀਆਂ ਦੀ ਕਾਰ ਕਰਨੀ ਹੈ। ਅਕਲ ਇਸ ਜਗਤ ਦਾ ਦੀਵਾ ਹੈ, ਨਾਮ ਲੋਕ ਪਰਲੋਕ ਦਾ ਕਾਲ ਕਾਲ ਦਾ ਸੱਚਾ ਸੂਰਜ ਹੈ, ਜਿਸ ਦਾ ਚਾਨਣ ਸ਼ੁੱਧ ਹੈ ਜੋ ਮਾਇਕੀ ਚਾਨਣ ਤੋਂ ਇਸ ਕਰਕੇ ਉਚੇਰਾ ਹੈ ਕਿ ਉਸ ਵਿਚ ਪਰਛਾਵਾਂ ਜਾਂ ਰਤਾ ਮੁਲੰਮਾਂ ਤੱਕ ਵੀ ਨਹੀਂ। ਨਾਮ ਬਾਬਤ ਸ੍ਰੀ ਗੁਰੂ ਨਾਏ ਤੇਰੇ ਤਰਨਾ ਨਾਏ ਪਤ ਪੂਜਾ, ਨਾਉ ਤੇਰਾ ਗਹਿਣਾ ਮਤ ਮਗਸੂਦ, ਨਾਏ ਤੇਰੇ ਨਾਉ ਮੰਨੇ ਸਭ ਕੋਏ, ਬਿੰਡਾਵੇ ਪਤ ਕਬੂ ਨਾ ਹੋਏ, ਔਰ ਸਿਆਣ ਸੰਗਲੀ ਪਾਜ ਜੇ ਬਖਸ਼ੇ ਤੈ ਪੂਰਾ ਕਾਜ ਰਹਾਓ। ਨਾਉ ਤੇਰਾ ਤਾਣ ਨਾਉ ਦੀਵਾਨ, ਨਾਉ ਤੇਰਾ ਲਸ਼ਕਰ ਨਾਉ ਸੁਲਤਾਨ, ਨਾ ਤੇਰੇ ਮਾਣ ਮਹਿਤ ਪ੍ਰਵਾਨ, ਤੇਰੀ ਨਜ਼ਰ ਕਰ ਪਵੇ ਨਿਸ਼ਾਨ। ਨਾ ਤੇਰੇ ਸਹਿਜ ਨਾ ਸਲਾਹ, ਨਾਉ ਤੇਰਾ ਅੰਮ੍ਰਿਤ ਵੇਖੇ ਉੱਠ ਜਾਏ, ਨਾ ਤੇਰੇ ਸਭ ਸੁਖ ਬਸੇ ਮਨ ਆਏ, ਬਿਨ ਨਾਮੇ ਬਾਦੀ ਜੰਪੁਰ ਜਾਏ। ਨਾਰੀ ਬੇਰੀ ਘਰ ਦਰ ਦੇਸ, ਮਨ ਕੀਆਂ ਖੁਸ਼ੀਆਂ ਕੀਚੇ ਬੇਸ, ਜਾ ਸੱਦੇ ਤਾਂ ਢਲ ਨਾ ਪਾਏ, ਨਾਨਕ ਕੂੜੋ ਕੂੜ ਹੋਏ ਜਾਏ। ਹਾਂਜੀ, ਇਸ ਨਾਮ ਦਾ ਹੀ ਸੱਚਾ ਤੇ ਸੁੱਚਾ ਪਰਛਾਵੇਂ ਹੀ ਚਾਨਣ ਹੈ, ਜੋ ਸਾਨੂੰ ਕਾਮਨਾ ਦੇ ਜੰਪੁਰ ਤੋਂ ਚੁੱਕ ਨਿਹਕਾਮ ਮੰਡਲ ਵਿਚ ਖੜਦਾ ਹੈ, ਜੋ ਸਾਨੂੰ ਦੇਸ਼ ਤੋਂ ਪਾਰ, ਦੇਸ਼ ਕਾਲ ਤੋਂ ਪਾਰ ਅਕਾਲ ਅਵਸਥਾ ਵਿਚ ਲੈ ਜਾਂਦਾ ਹੈ ਤੇ ਸੰਸਾਰ ਨੂੰ ਵਿਕੁੰਠ ਵਿਚ ਬਦਲਦਾ ਹੈ। ਨਾਮ ਹਿਰਦੇ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਿਹਕਾਮ। ਨਾਮ ਹਿਰਦੇ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਿਹਕਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।